ਰੇਡੀਓ ਕੈਨੇਡਾ ਇੰਟਰਨੈਸ਼ਨਲ ਦੇ ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ। ਇਸ ਹਫਤੇ ਦੀਆਂ ਕੈਨੇਡਾ ਦੀਆਂ ਅਹਿਮ ਖਬਰਾਂ ਦੇ ਨਾਲ ਟੋਰਾਂਟੋ ਤੋਂ ਮੈਂ ਹਾਂ ਤਾਬਿਸ਼ ਨਕਵੀ। ਸਭ ਤੋਂ ਪਹਿਲਾਂ ਹੈਡਲਾਈਨਸ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਨਿੱਜਰ ਦੇ ਕਤਲ ਵਿੱਚ ਭਾਰਤ ਦਾ ਹੱਥ ਹੋਣ ਦੇ ਦੋਸ਼ ਤੋਂ ਬਾਅਦ ਕੈਨੇਡਾ ਅਤੇ ਭਾਰਤ ਵਿੱਚ ਤਣਾਅ ਵਧਿਆ। ਭਾਰਤ ਨੇ ਕੈਨੇਡਾ ਵਿੱਚ ਵੀਜ਼ਾ ਸੇਵਾਵਾਂ ਮੁਅੱਤਲ ਕੀਤੀਆਂ। ਸੂਤਰਾਂ ਅਨੁਸਾਰ ਕੈਨੇਡਾ ਕੋਲ ਨਿੱਜਰ ਕਤਲਕਾਂਡ ਵਿੱਚ ਭਾਰਤੀ ਡਿਪਲੋਮੈਟਸ ਦੀ ਗੱਲਬਾਤ ਮੌਜੂਦ ਅਤੇ ਕੈਨੇਡਾ ਦੌਰੇ ਤੇ ਪਹੁੰਚੇ ਯੂਕਰੇਨੀ ਰਾਸ਼ਟਰਪਤੀ ਵਲੋਦਿਮਿਰ ਜ਼ੈਲੰਸਕੀ। ਇਸ ਪੂਰੇ ਹਫ਼ਤੇ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਵਿੱਚ ਆਈ ਕੜਵਾਹਟ, ਕੁੜੱਤਣ, ਖਟਾਸ ਮੁੱਖ ਖ਼ਬਰ ਬਣੀ ਰਹੀ, ਸੁਰਖੀਆਂ ਦੇ ਵਿੱਚ ਰਹੀ। ਸੋ ਅੱਜ ਦੇ ਇਸ ਪੋਡਕਾਸਟ ਵਿੱਚ ਵੀ ਆਪਾਂ ਇਸੇ ਡਿਪਲੋਮੈਟਿਕ ਟੈਂਸ਼ਨ ਦੀ ਗੱਲ ਕਰਾਂਗੇ। ਸ਼ੁਰੂ ਤੋਂ ਸੀਕੁਐਂਸ ਵਿੱਚ ਦੇਖਾਂਗੇ ਕਿ ਕੀ ਹੋਇਆ ਅਤੇ ਇਸ ਮੁੱਦੇ ਤੇ ਲੇਟੈਸਟ ਡਿਵੈਲਪਮੈਂਟ ਕੀ ਹੈ। ਲੰਘੇ ਸੋਮਵਾਰ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਵਿੱਚ ਸਿੱਖ ਆਗੂ ਹਰਦੀਪ ਸਿੰਘ ਨਿੱਜਰ ਦੇ ਹੋਏ ਕਤਲ ਪਿੱਛੇ ਭਾਰਤ ਸਰਕਾਰ ਦਾ ਹੱਥ ਹੋਣ ਦਾ ਦੋਸ਼ ਲਗਾਇਆ। ਹਾਊਸ ਆਫ ਕਾਮਨਜ਼ ਵਿੱਚ ਬੋਲਦਿਆਂ ਪ੍ਰਾਈਮ ਮਿਨਿਸਟਰ ਟਰੂਡੋ ਨੇ ਕਿਹਾ ਕਿ ਕੈਨੇਡਾ ਦੇ ਰਾਸ਼ਟਰੀ ਸੁਰੱਖਿਆ ਤੰਤਰ ਕੋਲ ਇਹ ਮੰਨਣ ਦੇ ਕਾਰਨ ਮੌਜੂਦ ਨੇ ਕਿ ਇਸ ਕੈਨੇਡੀਅਨ ਨਾਗਰਿਕ ਦੀ ਹੱਤਿਆ ਭਾਰਤ ਸਰਕਾਰ ਦੇ ਏਜੰਟਸ ਨੇ ਕੀਤੀ ਹੈ। ਟਰੂਡੋ ਨੇ ਕਿਹਾ ਕਿ ਕੈਨੇਡੀਅਨ ਧਰਤੀ ਤੇ ਕੈਨੇਡੀਅਨ ਨਾਗਰਿਕ ਦਾ ਕਤਲ ਤੇ ਉਹਦੇ ਵਿੱਚ ਵਿਦੇਸ਼ੀ ਸਰਕਾਰ ਦੀ ਕੋਈ ਵੀ ਸ਼ਮੂਲੀਅਤ ਸਾਡੀ ਪ੍ਰਭੂਸੱਤਾ ਦੀ ਅਸਵੀਕਾਰਨਯੋਗ ਉਲੰਘਣਾ ਹੈ ਅਤੇ ਇਹ ਉਹਨਾਂ ਬੁਨਿਆਦੀ ਨਿਯਮਾਂ ਦੇ ਉਲਟ ਹੈ ਜਿਨ੍ਹਾਂ ਨਾਲ ਇੱਕ ਆਜ਼ਾਦ, ਖੁੱਲ੍ਹੇ ਅਤੇ ਇੱਕ ਜਮਹੂਰੀ ਸਮਾਜ ਆਪਣੇ ਆਪ ਨੂੰ ਚਲਾਉਂਦੇ ਨੇ। ਟਰੂਡੋ ਨੇ ਇਹ ਹਾਊਸ ਆਫ ਕਾਮਨਜ਼ ਦੇ ਵਿੱਚ ਬੋਲਿਆ। ਕੁਇਕਲੀ ਦੇਖਦੇ ਹਾਂ ਹਰਦੀਪ ਸਿੰਘ ਨਿੱਜਰ ਕੌਣ ਸੀ। ਸਰੀ ਸ਼ਹਿਰ ਦੇ ਵਿੱਚ ਗੁਰੂ ਨਾਨਕ ਸਿੱਖ ਗੁਰਦੁਆਰੇ ਦਾ ਪ੍ਰਧਾਨ ਸੀ ਹਰਦੀਪ ਸਿੰਘ ਨਿੱਜਰ। 18 ਜੂਨ ਨੂੰ ਗੁਰਦੁਆਰੇ ਦੇ ਹੀ ਪਾਰਕਿੰਗ ਲੋਟ ਵਿੱਚ ਗੋਲੀਆਂ ਮਾਰ ਕੇ ਨਿੱਜਰ ਦਾ ਕਤਲ ਕਰ ਦਿੱਤਾ ਗਿਆ ਸੀ। ਹਰਦੀਪ ਸਿੰਘ ਨਿੱਜਰ ਖਾਲਿਸਤਾਨ ਦਾ ਸਮਰਥਕ ਸੀ ਅਤੇ ਭਾਰਤ ਸਰਕਾਰ ਵੱਲੋਂ ਨਿੱਜਰ ਉੱਤੇ ਇੱਕ ਅੱਤਵਾਦੀ ਵੱਖਵਾਦੀ ਸੰਗਠਨ ਦੀ ਅਗਵਾਈ ਦਾ ਇਲਜ਼ਾਮ ਲਗਾਇਆ ਗਿਆ ਸੀ ਅਤੇ ਉਸਨੂੰ ਵੀ ਇੱਕ ਟੈਰਰਿਸਟ ਕਰਾਰ ਦਿੱਤਾ ਗਿਆ ਸੀ। ਹਾਲਾਂਕਿ ਨਿੱਜਰ ਦੇ ਸਮਰਥਕ ਅਜਿਹੇ ਇਲਜ਼ਾਮਾਂ ਨੂੰ ਨਕਾਰਦੇ ਰਹੇ ਨੇ। ਹੁਣ ਜਦੋਂ ਭਾਰਤ 'ਤੇ ਇਹ ਇਲਜ਼ਾਮ ਲਗਾਇਆ ਕਿ ਇੰਡੀਅਨ ਏਜੰਟਸ ਨੇ ਨਿੱਜਰ ਦਾ ਮਰਡਰ ਕੀਤਾ, ਤਾਂ ਉਸ ਦਿਨ ਫਿਰ ਕੈਨੇਡਾ ਦੀ ਜਿਹੜੀ ਵਿਦੇਸ਼ ਮੰਤਰੀ ਨੇ ਮਿਲੈਨੀ ਜੋਲੀ, ਉਹਨਾਂ ਨੇ ਇੱਕ ਸੀਨੀਅਰ ਇੰਡੀਅਨ ਡਿਪਲੋਮੈਟ ਨੂੰ ਕੈਨੇਡਾ ਤੋਂ ਐਕਸਪੈਲ ਕਰ ਦਿੱਤਾ, ਬਰਖਾਸਤ ਕਰ ਦਿੱਤਾ। ਅਤੇ ਜੋਲੀ ਦੇ ਦਫ਼ਤਰ ਦੇ ਅਨੁਸਾਰ ਉਸ ਡਿਪਲੋਮੈਟ ਦਾ ਨਾਮ ਪਵਨ ਕੁਮਾਰ ਰਾਏ ਹੈ ਅਤੇ ਉਹ ਕੈਨੇਡਾ ਵਿੱਚ ਰੌ ਦਾ ਮੁਖੀ ਸੀ। ਟਰੂਡੋ ਨੇ ਇਹ ਵੀ ਕਿਹਾ ਕਿ ਜਦੋਂ ਉਹ ਦਿੱਲੀ ਵਿੱਚ G20 ਸੰਮੇਲਨ ਵਿੱਚ ਪਹੁੰਚੇ ਸਨ ਤਾਂ ਉਹਨਾਂ ਨੇ ਇੰਡੀਅਨ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨਾਲ ਵੀ ਇਹ ਮੁੱਦਾ ਚੁੱਕਿਆ ਸੀ ਅਤੇ ਦੋਵਾਂ ਲੀਡਰਾਂ ਦੀ ਮੁਲਾਕਾਤ ਤੋਂ ਬਾਅਦ ਭਾਰਤ ਨੇ ਵੈਸੇ ਸਖ਼ਤ ਸ਼ਬਦਾਂ ਵਿੱਚ ਇੱਕ ਬਿਆਨ ਜਾਰੀ ਕੀਤਾ ਸੀ ਅਤੇ ਕਿਹਾ ਸੀ ਕਿ ਭਾਰਤ ਕੈਨੇਡਾ ਵਿੱਚ ਐਕਸਟ੍ਰੀਮਿਸਟ ਜਿਹੜੇ ਐਲੀਮੈਂਟਸ ਨੇ, ਅੱਤਖਿਆਲੀ ਅਨਸਰ ਨੇ, ਉਹਨਾਂ ਦੁਆਰਾ ਅੰਜਾਮ ਦਿੱਤੀਆਂ ਜਾ ਰਹੀਆਂ ਐਂਟੀ ਇੰਡੀਆ ਐਕਟੀਵਿਟੀਜ਼ ਨੂੰ ਲੈ ਕੇ ਚਿੰਤਿਤ ਹੈ। ਭਾਰਤ ਨੇ ਬਿਆਨ 'ਚ ਕਿਹਾ ਸੀ ਕਿ ਕੈਨੇਡਾ ਵਿੱਚ ਕੁਝ ਅਜਿਹੇ ਅਨਸਰ ਹਨ ਜੋ ਵੱਖਵਾਦ ਨੂੰ ਹੁਲਾਰਾ ਦਿੰਦੇ ਨੇ ਅਤੇ ਭਾਰਤੀ ਰਾਜਦੂਤਾਂ ਖਿਲਾਫ਼ ਹਿੰਸਾ ਦੀ ਗੱਲ ਕਰਦੇ ਨੇ। ਹੁਣ ਇਸ ਮਾਮਲੇ ਦੇ ਵਿੱਚ ਭਾਰਤ ਦਾ ਕੀ ਪੱਖ ਹੈ? ਭਾਰਤ ਸਰਕਾਰ ਨੇ ਕੈਨੇਡਾ ਦੇ ਇਹਨਾਂ ਦਾਅਵਿਆਂ ਨੂੰ ਬੇਤੁਕੇ ਆਖਦਿਆਂ ਸਿਰੇ ਤੋਂ ਖਾਰਜ ਕੀਤਾ। ਭਾਰਤੀ ਜਿਹੜੀ ਐਕਸਟਰਨਲ ਅਫੇਅਰਸ ਮਿਨਿਸਟਰੀ ਹੈ ਉਹਦੇ ਇੱਕ ਸਪੋਕਸਪਰਸਨ ਅਰਿੰਦਮ ਬਾਗਚੀ, ਉਹਨਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਬਿਆਨ ਵਿੱਚ ਕਿਹਾ ਕਿ ਭਾਰਤ ਕੈਨੇਡੀਅਨ ਪ੍ਰਾਈਮ ਮਿਨਿਸਟਰ ਵੱਲੋਂ ਕੀਤੇ ਦਾਅਵਿਆਂ ਨੂੰ ਨਕਾਰਦਾ ਹੈ ਅਤੇ ਭਾਰਤ ਨੇ ਨਾ ਸਿਰਫ ਕੈਨੇਡਾ ਦੇ ਦਾਅਵਿਆਂ ਨੂੰ ਨਕਾਰਿਆ, ਭਾਰਤ ਨੇ ਕੈਨੇਡਾ ਉੱਪਰ ਸਿੱਖ ਵੱਖਵਾਦੀਆਂ ਅਤੇ ਅੱਤਵਾਦੀਆਂ ਨੂੰ ਪਨਾਹ ਦੇਣ ਦੀ ਵੀ ਗੱਲ ਆਖੀ ਹੈ। ਭਾਰਤ ਦਾ ਕਹਿਣਾ ਹੈ ਕਿ ਉਹ ਕੈਨੇਡਾ ਨਾਲ ਕਈ ਵਾਰੀ ਇਸ ਮੁੱਦੇ 'ਤੇ ਗੱਲ ਕਰ ਚੁੱਕਾ ਹੈ ਕਿ ਕੈਨੇਡਾ ਵਿੱਚ ਭਾਰਤ ਦੀ ਅਖੰਡਤਾ ਨੂੰ ਚੁਣੌਤੀ ਦੇਣ ਵਾਲੀਆਂ ਜਿਹੜੀਆਂ ਤਾਕਤਾਂ ਨੇ ਉਹਨਾਂ ਨੂੰ ਹੁਲਾਰਾ ਮਿਲ ਰਿਹਾ ਹੈ, ਪਰ ਕੈਨੇਡਾ ਸਰਕਾਰ ਇਸ 'ਤੇ ਕਾਰਵਾਈ ਨਹੀਂ ਕਰ ਰਹੀ। ਸੋ ਇਸ ਖਿੱਚੋਤਾਣ, ਇਸ ਤਣਾਅਪੂਰਨ ਬਿਆਨਬਾਜ਼ੀ ਤੋਂ ਬਾਅਦ ਜਦੋਂ ਕੈਨੇਡਾ ਨੇ ਭਾਰਤੀ ਡਿਪਲੋਮੈਟ ਪਵਨ ਕੁਮਾਰ ਰਾਏ ਨੂੰ ਬਰਖਾਸਤ ਕੀਤਾ ਅਤੇ ਉਸ ਤੋਂ ਬਾਅਦ ਭਾਰਤ ਨੇ ਵੀ ਇੱਕ ਸੀਨੀਅਰ ਕੈਨੇਡੀਅਨ ਡਿਪਲੋਮੈਟ ਨੂੰ ਬਾਹਰ ਕੱਢਣ ਦੇ ਹੁਕਮ ਦਿੱਤੇ ਅਤੇ 5 ਦਿਨਾਂ ਦਾ ਟਾਈਮ ਦਿੱਤਾ ਗਿਆ ਸੀਗਾ ਕਿ ਵੀ ਕੈਨੇਡਾ ਤੋਂ ਬਾਹਰ ਹੋ ਜਾਓ। ਯਾਨੀ ਰਿਸ਼ਤੇ ਲਗਾਤਾਰ ਤਣਾਅਪੂਰਨ ਹੁੰਦੇ ਗਏ ਅਤੇ ਉਸ ਤੋਂ ਬਾਅਦ ਐਡਵਾਈਜ਼ਰੀਜ਼ ਜਾਰੀ ਕੀਤੀਆਂ ਗਈਆਂ। ਕੈਨੇਡਾ ਨੇ ਤਾਂ ਜਿਸ ਦਿਨ ਇਹ ਐਲਾਨ ਕੀਤਾ ਸੀ ਪ੍ਰਾਈਮ ਮਿਨਿਸਟਰ ਨੇ 18 ਸਤੰਬਰ ਨੂੰ ਮੰਡੇ ਨੂੰ, ਉਸੇ ਦਿਨ ਐਡਵਾਈਜ਼ਰੀ ਜਾਰੀ ਕਰ ਦਿੱਤੀ ਸੀ ਕਿ ਸੁਰੱਖਿਆ ਕਾਰਨਾਂ ਕਰਕੇ ਜਿਹੜੇ ਕੈਨੇਡੀਅਨ ਨੈਸ਼ਨਲਸ ਇੰਡੀਆ ਦੇ ਵਿੱਚ ਨੇ ਜਾਂ ਇੰਡੀਆ ਜਾਣ ਦਾ ਪਲਾਨ ਕਰ ਰਹੇ ਨੇ ਉਹ ਐਕਸਟ੍ਰੀਮ ਕੌਸ਼ਨ ਵਰਤਣ, ਯਾਨੀ ਬੇਹੱਦ ਸਾਵਧਾਨੀ ਵਰਤਣ। ਅਤੇ ਇਸੇ ਤਰ੍ਹਾਂ ਭਾਰਤ ਨੇ ਵੀ ਐਡਵਾਈਜ਼ਰੀ ਜਾਰੀ ਕੀਤੀ ਇੰਡੀਅਨ ਨੈਸ਼ਨਲਸ ਅਤੇ ਇੰਡੀਅਨ ਸਟੂਡੈਂਟਸ ਜਿਹੜੇ ਕੈਨੇਡਾ ਦੇ ਵਿੱਚ ਨੇ, ਅਤੇ ਉਹਦੇ ਵਿੱਚ ਇਹ ਲਿਖਿਆ ਗਿਆ ਕਿ ਜਿਹੜੀ ਕੈਨੇਡਾ ਵਿੱਚ ਭਾਰਤ ਵਿਰੋਧੀ ਗਤੀਵਿਧੀਆਂ ਹੋ ਰਹੀਆਂ ਨੇ ਅਤੇ ਜਿਸ ਤਰ੍ਹਾਂ ਸਿਆਸੀ ਤੌਰ 'ਤੇ ਪ੍ਰੇਰਿਤ ਨਫ਼ਰਤੀ ਅਪਰਾਧਾਂ ਨੂੰ ਅਤੇ ਕ੍ਰਿਮੀਨਲ ਵਾਇਲੈਂਸ ਨੂੰ ਕੈਨੇਡਾ ਦੇ ਵਿੱਚ ਹੁਲਾਰਾ ਦਿੱਤਾ ਜਾ ਰਿਹਾ ਹੈ, ਤਾਂ ਭਾਰਤੀ ਨੈਸ਼ਨਲਸ ਅਤੇ ਜਿਹੜੇ ਇੱਥੇ ਸਟੂਡੈਂਟਸ ਨੇ ਜਾਂ ਜਿਹੜੇ ਭਾਰਤ ਤੋਂ ਕੈਨੇਡਾ ਆਉਣ ਦਾ ਪਲਾਨ ਕਰ ਰਹੇ ਨੇ ਉਹਨਾਂ ਨੂੰ ਬੇਹੱਦ ਚੌਕਸੀ ਵਰਤਣ ਦੀ ਅਪੀਲ ਕੀਤੀ ਗਈ। ਸੋ ਇਸੇ ਸਿਲਸਿਲੇ ਦੇ ਵਿੱਚ ਅੱਗੇ ਜਿਹੜਾ ਇਹ ਤਣਾਅ ਹੈ ਹੋਰ ਵੱਧਦਾ ਗਿਆ। ਤੇ ਉਸ ਤੋਂ ਬਾਅਦ ਕੈਨੇਡਾ ਵਿੱਚ ਭਾਰਤ ਦਾ ਜਿਹੜਾ ਵੀਜ਼ਾ ਪ੍ਰੋਸੈਸਿੰਗ ਸੈਂਟਰ ਹੈ ਉਸਨੇ ਆਪਣੀਆਂ ਸੇਵਾਵਾਂ ਮੁਅੱਤਲ ਕਰ ਦਿੱਤੀਆਂ। BLS ਇੰਡੀਆ ਵੀਜ਼ਾ ਐਪਲੀਕੇਸ਼ਨ ਸੈਂਟਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਭਾਰਤੀ ਹਾਈ ਕਮਿਸ਼ਨ ਵੱਲੋਂ ਜ਼ਰੂਰੀ ਨੋਟਿਸ ਹੈ ਕਿ ਆਪਰੇਸ਼ਨਲ ਰੀਜ਼ਨਸ ਕਰਕੇ ਯਾਨੀ ਸੰਚਾਲਨ ਕਾਰਨਾਂ ਕਰਕੇ 21 ਸਤੰਬਰ ਤੋਂ ਭਾਰਤੀ ਵੀਜ਼ਾ ਸੇਵਾਵਾਂ ਨੂੰ ਅਣਮਿੱਥੇ ਸਮੇਂ ਤੱਕ ਅਗਲੇ ਨੋਟਿਸ ਤੱਕ ਮੁਅੱਤਲ ਕਰ ਦਿੱਤਾ ਗਿਆ, ਸਸਪੈਂਡ ਕਰ ਦਿੱਤਾ ਗਿਆ। ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਜਿਹੜੇ ਬੁਲਾਰੇ ਨੇ ਅਰਿੰਦਮ ਬਾਗਚੀ, ਉਹਨਾਂ ਨੇ ਕੈਨੇਡਾ ਵਿੱਚ ਇੰਡੀਅਨ ਹਾਈ ਕਮਿਸ਼ਨ ਅਤੇ ਕੌਂਸੂਲੇਟਸ ਨੂੰ ਦਰਪੇਸ਼ ਅਨਪ੍ਰੈਡਿਕਟੇਬਲ ਸਿਕਿਉਰਿਟੀ ਥ੍ਰੈਟਸ ਦਾ ਹਵਾਲਾ ਦਿੱਤਾ। ਬਾਗਚੀ ਨੇ ਕਿਹਾ ਕਿ ਸੁਰੱਖਿਆ ਖਤਰਿਆਂ ਨਾਲ ਉਹਨਾਂ ਦੇ ਕੰਮਕਾਜ ਵਿੱਚ ਵਿਘਨ ਪਿਆ ਹੈ, ਜਿਸ ਕਰਕੇ ਹਾਈ ਕਮਿਸ਼ਨ ਅਤੇ ਕੌਂਸੂਲੇਟ ਵੀਜ਼ਾ ਅਰਜ਼ੀਆਂ ਦੀ ਪ੍ਰਕਿਰਿਆ ਕਰਨ ਵਿੱਚ ਅਸਥਾਈ ਤੌਰ ਤੇ ਅਸਮਰੱਥ ਹਨ। BLS ਵੈਸੇ ਉਹ ਏਜੰਸੀ ਹੈ ਜੋ ਭਾਰਤ ਲਈ ਵੀਜ਼ਾ ਅਰਜ਼ੀਆਂ ਨੂੰ ਪ੍ਰੋਸੈਸ ਕਰਦੀ ਹੈ, ਜਿਸ ਵਿੱਚ ਐਂਟਰੀ ਵੀਜ਼ਾ, ਟੂਰਿਸਟ ਵੀਜ਼ਾ, ਸਟੂਡੈਂਟ ਵੀਜ਼ਾ ਅਤੇ ਇੰਪਲੋਇਮੈਂਟ ਵੀਜ਼ਾ ਸ਼ਾਮਲ ਨੇ। ਤੇ ਟੋਰੋਂਟੋ, ਓਟਵਾ, ਵਿਨੀਪੈਗ ਅਤੇ ਵੈਨਕੂਵਰ ਵਿੱਚ BLS ਦੀਆਂ ਲੋਕੇਸ਼ਨਾਂ ਨੇ। ਸੋ ਫਿਲਹਾਲ ਇਹਨਾਂ ਨੇ ਅਣਮਿੱਥੇ ਸਮੇਂ ਤੱਕ ਜਿਹੜੀਆਂ ਵੀਜ਼ਾ ਸਰਵਿਸਿਜ਼ ਨੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਹੈ। ਦੂਸਰੇ ਪਾਸੇ ਕੈਨੇਡੀਅਨ ਹਾਈ ਕਮਿਸ਼ਨ ਜਿਹੜਾ ਭਾਰਤ ਵਿੱਚ ਹੈ, ਉਸਦਾ ਕਹਿਣਾ ਹੈ ਕਿ ਉਹ ਵੀ ਆਪਣੇ ਕਮਿਸ਼ਨ ਅਤੇ ਕੌਂਸੂਲੇਟਾਂ ਵਿੱਚ ਆਰਜ਼ੀ ਤੌਰ ਤੇ ਸਟਾਫ ਦੀ ਗਿਣਤੀ ਘਟਾ ਰਹੇ ਨੇ, ਕਿਉਂਕਿ ਕੁਝ ਡਿਪਲੋਮੈਟਸ ਨੂੰ ਸੋਸ਼ਲ ਮੀਡੀਆ ਤੇ ਧਮਕੀਆਂ ਮਿਲੀਆਂ ਨੇ। ਬਾਗਚੀ ਨੇ ਕਿਹਾ ਕਿ ਕੈਨੇਡਾ ਦੀ ਰੈਪੂਟੇਸ਼ਨ ਅੱਤਵਾਦੀਆਂ, ਕੱਟੜਪੰਥੀਆਂ ਅਤੇ ਸੰਗਠਿਤ ਅਪਰਾਧ ਲਈ ਸੁਰੱਖਿਅਤ ਪਨਾਹਗਾਹ ਵਜੋਂ ਬਣ ਰਹੀ ਹੈ ਤੇ ਕੈਨੇਡਾ ਆਪਣੀ ਰੈਪੂਟੇਸ਼ਨ ਨੂੰ ਬੇਸਿਕਲੀ ਡੈਮੇਜ ਕਰ ਰਿਹਾ। ਬਾਗਚੀ ਨੇ ਇਹ ਵੀ ਕਿਹਾ ਕਿ 20 ਤੋਂ 25 ਵਿਅਕਤੀ ਅਜਿਹੇ ਸਨ ਜਿਨ੍ਹਾਂ ਨੂੰ ਭਾਰਤ ਅਪਰਾਧੀ ਸਮਝਦਾ ਹੈ ਤੇ ਉਹਨਾਂ ਦੀ ਹਵਾਲਗੀ ਲਈ ਕੈਨੇਡਾ ਨੂੰ ਬੇਨਤੀ ਕੀਤੀ ਗਈ ਸੀ, ਪਰ ਕੈਨੇਡਾ ਦੁਆਰਾ ਉਹਨਾਂ ਤੇ ਕਾਰਵਾਈ ਨਹੀਂ ਕੀਤੀ ਗਈ, ਹਾਲਾਂਕਿ ਇਹਨਾਂ ਬੇਨਤੀਆਂ ਦੀ ਸਮਾਂ ਸੀਮਾ ਸਪਸ਼ਟ ਨਹੀਂ ਹੈ। ਤੇ ਬਾਗਚੀ ਨੇ ਇਹ ਵੀ ਕਿਹਾ ਕਿ ਨਿੱਜਰ ਦੀ ਹੱਤਿਆ ਦੇ ਮਾਮਲੇ ਵਿੱਚ ਕੈਨੇਡਾ ਨੇ ਆਪਣੇ ਦਾਅਵੇ ਨੂੰ ਪੁਖਤਾ ਕਰਨ ਲਈ ਕੋਈ ਜਾਣਕਾਰੀ ਵੀ ਪ੍ਰਦਾਨ ਨਹੀਂ ਕੀਤੀ ਹੈ। ਸੋ ਕੈਨੇਡਾ ਵੱਲੋਂ ਐਲੀਗੇਸ਼ਨਸ ਲਗਾਈਆਂ ਜਾ ਰਹੀਆਂ, ਭਾਰਤ ਉਹਨਾਂ ਨੂੰ ਨਕਾਰਦਾ ਰਿਹਾ ਹੈ। ਤੇ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਲੇਟੈਸਟ ਡਿਵੈਲਪਮੈਂਟ ਕੀ ਹੋਈ ਹੈ ਕਿ ਸੋਰਸਿਸ ਨੇ CBC ਨਿਊਜ਼ ਨੂੰ ਦੱਸਿਆ ਕਿ ਕੈਨੇਡੀਅਨ ਸਰਕਾਰ ਨੇ ਹਰਦੀਪ ਸਿੰਘ ਨਿੱਜਰ ਦੀ ਮੌਤ ਦੀ ਕਈ ਮਹੀਨੇ ਲੰਬੀ ਚੱਲੀ ਜਾਂਚ ਵਿੱਚ ਮਨੁੱਖੀ ਅਤੇ ਸਿਗਨਲ ਇੰਟੈਲੀਜੈਂਸ ਇਕੱਠੀ ਕੀਤੀ ਹੈ। ਸਿਗਨਲ ਇੰਟੈਲੀਜੈਂਸ ਯਾਨੀ ਕੋਈ ਮੈਸੇਜਸ ਹੋ ਸਕਦੇ ਨੇ ਜਾਂ ਕੋਈ ਈਮੇਲਸ ਹੋ ਸਕਦੇ ਨੇ, ਇਸ ਕਿਸਮ ਦਾ ਡਾਟਾ ਹੋ ਸਕਦਾ ਹੈ। ਸੋ ਕੈਨੇਡੀਅਨ ਸਰਕਾਰ ਦੇ ਸੂਤਰਾਂ ਦਾ ਕਹਿਣਾ ਹੈ ਕਿ ਇਸ ਖੁਫੀਆ ਜਾਣਕਾਰੀ ਵਿੱਚ ਕੈਨੇਡਾ ਵਿੱਚ ਮੌਜੂਦ ਇੰਡੀਅਨ ਡਿਪਲੋਮੈਟਸ ਅਤੇ ਇੰਡੀਅਨ ਆਫੀਸ਼ੀਅਲਸ ਦੀ ਗੱਲਬਾਤ ਦੀ ਕਮਿਊਨੀਕੇਸ਼ਨ ਵੀ ਸ਼ਾਮਲ ਹੈ। ਖੁਫੀਆ ਜਾਣਕਾਰੀ ਸਿਰਫ ਕੈਨੇਡਾ ਤੋਂ ਹੀ ਨਹੀਂ ਆਈ, ਸਗੋਂ ਕੁਝ ਇਨਫੋਰਮੇਸ਼ਨ 5 Eyes ਦੇ ਇੱਕ ਸਹਿਯੋਗੀ ਇੱਕ ਮੈਂਬਰ ਦੁਆਰਾ ਪ੍ਰਦਾਨ ਕੀਤੀ ਗਈ ਹੈ। 5 Eyes ਕੀ ਹੈ? ਇੱਕ ਖੁਫੀਆ ਗੱਠਜੋੜ ਹੈ ਜਿਸ 'ਚ ਆਸਟ੍ਰੇਲੀਆ, ਕੈਨੇਡਾ, ਨਿਊਜ਼ੀਲੈਂਡ, UK ਅਤੇ ਅਮੈਰੀਕਾ ਸ਼ਾਮਲ ਨੇ। ਤੇ ਪ੍ਰਾਪਤ ਜਾਣਕਾਰੀ ਅਨੁਸਾਰ ਕੈਨੇਡੀਅਨ ਆਫੀਸ਼ੀਅਲਸ ਨਿੱਜਰ ਦੀ ਮੌਤ ਦੀ ਜਾਂਚ ਵਿੱਚ ਸਹਿਯੋਗ ਦੀ ਮੰਗ ਕਰਨ ਲਈ ਕਈ ਮੌਕਿਆਂ ਤੇ ਭਾਰਤ ਗਏ। ਕੈਨੇਡਾ ਦੀ ਜਿਹੜੀ ਰਾਸ਼ਟਰੀ ਸੁਰੱਖਿਆ ਅਤੇ ਖੁਫੀਆ ਸਲਾਹਕਾਰ ਨੇ ਜੋਡੀ ਥੋਮਸ, ਉਹ ਅਗਸਤ ਵਿੱਚ 4 ਦਿਨਾਂ ਲਈ ਭਾਰਤ ਵਿੱਚ ਸਨ ਅਤੇ ਫਿਰ ਸਤੰਬਰ ਵਿੱਚ ਵੀ 5 ਦਿਨਾਂ ਲਈ ਭਾਰਤ ਵਿੱਚ ਸਨ। ਤੇ ਜਿਹੜੀ ਇਹ ਲਾਸਟ ਫੇਰੀ ਸੀ ਉਹਨਾਂ ਦੀ, ਉਹ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਅਤੇ ਨਰਿੰਦਰ ਮੋਦੀ ਦੇ ਵਿਚਾਲੇ ਜਿਹੜੀ ਟੈਨਸ਼ਨ ਭਰੀ ਮੁਲਾਕਾਤ ਸੀ ਉਹਦੇ ਥੱਲੇ ਕਿਤੇ ਦੱਬ ਗਈ। ਵੈਸੇ ਕੈਨੇਡੀਅਨ ਸੂਤਰਾਂ ਦਾ ਕਹਿਣਾ ਹੈ ਕਿ ਕਲੋਜ਼ ਡੋਰਸ ਵਿੱਚ ਗੱਲ ਕੀਤੇ ਜਾਣ ਤੇ, ਬੰਦ ਦਰਵਾਜ਼ਿਆਂ ਦੇ ਪਿੱਛੇ ਪੁੱਛੇ ਜਾਣ ਤੇ, ਕਿਸੇ ਵੀ ਇੰਡੀਅਨ ਅਫੀਸ਼ੀਅਲ ਨੇ ਇਸ ਕੇਸ ਦੇ ਜਿਹੜੇ ਮੂਲ ਦੋਸ਼ਾਂ ਤੋਂ ਇਨਕਾਰ ਨਹੀਂ ਕੀਤਾ ਕਿ ਕੈਨੇਡਾ ਦੀ ਧਰਤੀ ਤੇ ਇੱਕ ਕੈਨੇਡੀਅਨ ਨਾਗਰਿਕ ਦੀ ਹੱਤਿਆ ਵਿੱਚ ਭਾਰਤ ਸਰਕਾਰ ਦੀ ਸ਼ਮੂਲੀਅਤ ਦੇ ਸਬੂਤ ਹਨ। ਵੀਰਵਾਰ ਨੂੰ ਟਰੂਡੋ ਨੇ ਨਿਊਯਾਰਕ ਵਿੱਚ UN ਜਨਰਲ ਅਸੈਂਬਲੀ ਦੇ ਵਿੱਚ ਨੂੰ ਅਟੈਂਡ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਸੀ ਕਿ ਉਹਨਾਂ ਨੇ ਜਿਹੜਾ ਇਹ ਫੈਸਲਾ ਕੀਤਾ ਹੈ ਹਾਊਸ ਆਫ ਕਾਮਨਸ ਵਿੱਚ ਇਹਨਾਂ ਐਲੀਗੇਸ਼ਨ ਨੂੰ ਸਾਂਝਾ ਕਰਨ ਦਾ, ਇਹ ਕੋਈ ਬਹੁਤ ਲਾਈਟਲੀ ਨਹੀਂ ਲਿੱਤਾ ਗਿਆ, ਸਗੋਂ ਇਹ ਬਹੁਤ ਗੰਭੀਰਤਾ ਨਾਲ ਲਿਆ ਗਿਆ ਫੈਸਲਾ ਸੀ। ਕੈਨੇਡੀਅਨ ਸਰਕਾਰ ਨੇ ਆਪਣੇ ਸਬੂਤ ਜਾਰੀ ਨਹੀਂ ਕੀਤੇ ਨੇ, ਪਰ ਸੁਜੈਸਟ ਕੀਤਾ ਹੈ ਕਿ ਇਹ ਕਿਸੇ ਕਾਨੂੰਨੀ ਪ੍ਰਕਿਰਿਆ ਦੌਰਾਨ ਸਾਹਮਣੇ ਆ ਸਕਦੇ ਨੇ। ਸੋਰਸਿਸ ਨੇ ਦੱਸਿਆ ਕਿ ਕੈਨੇਡਾ ਵੀ ਰਿਟੈਲੀਏਸ਼ਨ ਤੇ ਵਿਚਾਰ ਕਰ ਰਿਹਾ ਹੈ, ਯਾਨੀ ਜਿਹੜੀ ਬਦਲਾ ਲਊ ਕਾਰਵਾਈ ਹੈ ਇੰਡੀਆ ਵੱਲੋਂ ਵੀਜ਼ਾ ਸਰਵਿਸਿਜ਼ ਸਸਪੈਂਡ ਕਰਨ ਤੋਂ ਬਾਅਦ, ਪਰ ਫਿਲਹਾਲ ਕੋਈ ਫੈਸਲਾ ਨਹੀਂ ਲਿਆ ਗਿਆ। ਖੁਫੀਆ ਰਿਪੋਰਟਾਂ ਬਾਰੇ ਪੁੱਛੇ ਜਾਣ ਤੇ ਡਿਪਟੀ ਪ੍ਰਾਈਮ ਮਿਨਿਸਟਰ ਕ੍ਰਿਸਟੀਆ ਫ੍ਰੀਲੈਂਡ ਨੇ ਕਿਹਾ ਕਿ ਉਹ ਟਿੱਪਣੀ ਨਹੀਂ ਕਰ ਸਕਦੇ, ਕਿਉਂਕਿ ਇਸ ਨਾਲ ਜਾਂਚ ਨੂੰ ਰਿਸਕ ਹੋ ਸਕਦਾ ਹੈ ਤੇ ਉਹ ਆਪਣੇ 5 Eyes ਜਿਹੜੇ ਪਾਰਟਨਰਸ ਨੇ ਉਹਨਾਂ ਪ੍ਰਤੀ ਵੀ ਕੈਨੇਡਾ ਦੀਆਂ ਕੁਝ ਜ਼ਿੰਮੇਵਾਰੀਆਂ ਨੇ। 5 Eyes ਵਿੱਚ ਕੈਨੇਡਾ ਨੂੰ ਖੁਫੀਆ ਜਾਣਕਾਰੀ ਦੇਣ ਵਾਲਾ ਜਿਹੜਾ ਪਾਰਟਨਰ ਉਹ ਅਮੈਰੀਕਾ ਸੀ ਜਾਂ ਨਹੀਂ, ਅਮੈਰੀਕਾ ਸਰਕਾਰ ਨੇ ਇਸ ਬਾਰੇ ਨਾ ਤਾਂ ਪੁਸ਼ਟੀ ਕੀਤੀ ਹੈ ਤੇ ਨਾ ਹੀ ਇਸ ਤੋਂ ਇਨਕਾਰ ਕੀਤਾ, ਪਰ ਅਮੈਰੀਕਾ ਦੇ ਸੀਨੀਅਰ ਅਫੀਸ਼ੀਅਲਸ ਨੇ ਇਹ ਜ਼ਰੂਰ ਕਨਫਰਮ ਕੀਤਾ ਹੈ ਕਿ ਅਮੈਰੀਕਾ ਸਰਕਾਰ ਇਸ ਮਾਮਲੇ ਤੇ ਲਗਾਤਾਰ ਕੈਨੇਡਾ ਦੇ ਸੰਪਰਕ ਵਿੱਚ ਹੈ। ਅਮੈਰੀਕਾ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਜੇਕ ਸੁਲੀਵੈਨ, ਉਹਨਾਂ ਨੇ ਖੁਲਾਸਾ ਕੀਤਾ ਹੈ ਕਿ ਅਮੈਰੀਕਾ ਨੇ ਇਸ ਮੁੱਦੇ ਤੇ ਭਾਰਤ ਸਰਕਾਰ ਦੇ ਹਾਈਐਸਟ ਲੈਵਲ ਨਾਲ ਵੀ ਚਰਚਾ ਕੀਤੀ ਹੈ। ਉਹਨਾਂ ਨੇ ਇਸ ਗੱਲ ਨੂੰ ਵੀ ਜ਼ੋਰ ਦੇ ਕੇ ਕਿਹਾ ਕਿ ਇਸ ਮਾਮਲੇ ਵਿੱਚ ਅਮੈਰੀਕਾ ਦੀ ਦਿਲਚਸਪੀ ਸਿਰਫ ਇਸ ਕਰਕੇ ਅਲੋਪ ਨਹੀਂ ਹੋਵੇਗੀ ਕਿਉਂਕਿ ਇਸ ਵਿੱਚ ਭਾਰਤ ਸ਼ਾਮਿਲ ਹੈ ਜਿਹੜਾ ਕਿ ਇੱਕ ਸ਼ਕਤੀਸ਼ਾਲੀ ਲੋਕਤੰਤਰ ਹੈ ਤੇ ਜਿਸ ਨਾਲ ਅਮੈਰੀਕਾ ਵੀ ਚੰਗੇ ਸੰਬੰਧ ਚਾਹੁੰਦਾ ਹੈ। ਜੇਕ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਕਾਰਵਾਈਆਂ ਲਈ ਕੋਈ ਰਿਆਇਤ ਨਹੀਂ ਮਿਲਦੀ, ਦੇਸ਼ ਭਾਵੇਂ ਕੋਈ ਵੀ ਹੋਵੇ, ਅਸੀਂ ਆਪਣੇ ਮੂਲ ਸਿਧਾਂਤਾਂ ਦੀ ਰਾਖੀ ਕਰਾਂਗੇ। ਜੇਕ ਨੇ ਉਹਨਾਂ ਮੀਡੀਆ ਰਿਪੋਰਟਾਂ ਦਾ ਵੀ ਖੰਡਨ ਕੀਤਾ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਇਸ ਮਾਮਲੇ ਤੇ ਅਮੈਰੀਕਾ ਕੈਨੇਡਾ ਦਾ ਸਾਥ ਦੇਣ ਤੋਂ ਇਨਕਾਰ ਕਰ ਰਿਹਾ ਹੈ। ਹੁਣ ਖੁਫੀਆ ਸਬੂਤ ਕੀ ਹਨ, ਕਿਸ ਤਰ੍ਹਾਂ ਦੇ ਹਨ, ਜਾਂਚ ਵਿੱਚ ਕੀ ਆਉਂਦਾ ਹੈ ਤੇ ਭਾਰਤ ਤੇ ਕੈਨੇਡਾ ਦੇ ਦਰਮਿਆਨ ਰਿਸ਼ਤਿਆਂ ਦੀ ਖਟਾਸ ਕਿਸ ਪਾਸੇ ਨੂੰ ਜਾਵੇਗੀ, ਇਹ ਆਉਣ ਵਾਲਾ ਵਕਤ ਹੀ ਦੱਸੇਗਾ। ਪਰ ਹਾਲ ਦੀ ਘੜੀ ਦੋਵੇਂ ਮੁਲਕਾਂ ਦੇ ਸੰਬੰਧ ਕਾਫੀ ਤਣਾਅਪੂਰਨ ਨੇ। ਇਹ ਸਨ ਇਸ ਹਫਤੇ ਦੀਆਂ ਅਹਿਮ ਖਬਰਾਂ। ਹੁਣ ਅਗਲੇ ਹਫਤੇ ਤੱਕ ਇਜਾਜ਼ਤ ਦਿਓ। ਧੰਨਵਾਦ।